ਜੇ ਐਵੇਂ ਗਲਤੀ ਕਰਨ ਤੋਂ ਪਹਿਲਾਂ ਸੋਚਿਆ ਨਾ ਫਿਰ ਮਾਰੇ ਜਾਵਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਕਰ ਕਰਕੇ ਕਰਤੱਬ ਲੋਕ ਲਿਖ ਲਿਖ ਕੇ ਆਪਣੇ ਲਈ ਜਾਂਦੇ ਨੇ, ਕੋਈ ਨਾਮ ਦਾ ਕਰਤੱਬ, ਕੋਈ ਸੇਵਾ ਦਾ ਕਰਤੱਬ, ਕੋਈ ਪੁੰਨਾਂ ਦਾ, ਕੋਈ ਪਾਪਾਂ ਦਾ, ਕੋਈ ਕਿਹੋ ਜਿਹੇ ਕਰਮ, ਆਪੋ ਆਪਣੇ ਕਰਮ ਨੇ। ਆਪੇ ਬੀਜ ਆਪੇ ਹੀ ਖਾਹੋ, ਖੱਖੇ ਦਾ ਕੰਨਾ ਜਿਹੜਾ ਇਹਦੀ ਆਵਾਜ਼ ਨੂੰ ਲੰਮਾ ਕਰ ਦਿਓ, ਹਾਹੇ ਦੇ ਔਂਕੜ ਨੂੰ ਬੋਲ ਵੀ ਜਾਣਾ ਤੇ ਨਹੀਂ ਵੀ ਬੋਲਣਾ, ਇਹ ਦੋਨੋਂ ਹੀ ਕਰਮ ਕਰ ਜਾਣੇ ਆ। ਕਿਉਂਕਿ ਛੱਡਣਾ ਨਹੀਂ ਨਾ, ਬਿਲਕੁਲ ਇਹ ਨਹੀਂ ਕਹਿਣਾ ਕਿ ਵਿਆਕਰਣ ਵਾਸਤੇ ਹੀ ਵਰਤਿਆ ਹੋਇਆ। ਆਪੇ ਬੀਜ ਆਪੇ ਹੀ ਖਾਹ, ਬਣ ਉਹੀ ਅੱਖਰ ਜਾਂਦਾ। ਜੇ ਆਪਾਂ ਔਂਕੜ ਨੂੰ ਚੱਕ ਦਿੰਦੇ ਇੱਥੋਂ, ਆਪੇ ਬੀਜ ਆਪੇ ਹੀ ਖਾਹਾ ਖਾਹਾ, ਫਿਰ ਹਾਹੇ ਨੂੰ ਕੰਨਾ ਲੱਗ ਗਿਆ ਤੇ ਅਰਥ ਹੀ ਹੋਰ ਬਣ ਜਾਣਾ। ਇਸ ਕਰਕੇ ਆਪੇ ਬੀਜ ਆਪੇ ਹੀ ਖਾਹੋ, ਔਂਕੜ ਬੋਲਿਆ ਵੀ ਗਿਆ ਨਹੀਂ ਵੀ ਬੋਲਿਆ, ਦੋਵੇਂ ਗੱਲਾਂ ਹੋ ਜਾਂਦੀਆਂ। ਜਿੰਨੀ ਕੁ ਉਹਦੀ ਆਵਾਜ਼ ਆ ਉਨੀ ਕੁ ਬੋਲਤੀ। ਮਹਾਰਾਜ ਕਹਿੰਦੇ ਇਨਸਾਨ ਜਿਹੜਾ ਹੈ ਇਹ ਆਪੇ ਬੀਜਦਾ ਭਾਈ, ਆਪੇ ਬੀਜਿਆ ਹੋਇਆ ਫਿਰ ਖਾਂਦਾ ਜਿਹਾ ਜਾ ਉਹਦਾ, ਜਿਹਾ ਬੀਜਿਆ ਸੋ ਲੁਣਾ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਆ ਆਏ, ਜਿਹੜੇ ਕੰਮ ਅੱਜ ਤੋਂ 40-50 ਸਾਲ ਪਹਿਲਾਂ ਕੀਤੇ ਸੀ ਅੱਜ ਉਹਨਾਂ ਦੇ ਅਵਜਾਨੇ ਭੁਗਤਣੇ ਪੈ ਰਹੇ ਨੇ ਆਪਾਂ ਨੂੰ। ਜਿੰਨਾ ਵੀ ਕਰਮ ਆਪਣਾ ਜ਼ਿੰਦਗੀ ਦੇ ਅੰਤ ਤੇ ਸਾਰੇ ਕਰਮ ਆਪਣੇ ਸਾਹਮਣੇ ਖੜੇ ਹੋ ਜਾਂਦੇ ਨੇ। ਜਦੋਂ ਬੰਦਾ ਰਿਟਾਇਰ ਹੁੰਦਾ ਦਫ਼ਤਰ ਵਿੱਚੋਂ, ਉਦੋਂ ਵੀ ਉਹਦੇ ਸਾਰੇ ਲੇਖੇ ਪੱਤੇ ਫਿਰ ਦੇਖੇ ਜਾਂਦੇ, ਕਦੋਂ ਇਹਨੇ ਪੈਸੇ ਲਏ ਕਿੰਨੇ, 5 ਰੁਪਈਏ ਬਈ ਤੈਥੋਂ ਲੈਣੇ। ਜਦ ਤੱਕ 5 ਰੁਪਏ ਤੂੰ ਜਮ੍ਹਾਂ ਨਹੀਂ ਕਰਾਉਂਦਾ ਖਜ਼ਾਨੇ ਵਿੱਚ, ਤੈਨੂੰ 4 ਲੱਖ ਰੁਪਈਆ ਉਦੋਂ ਤੱਕ ਮਿਲ ਨਹੀਂ ਸਕਦਾ। ਪਹਿਲਾਂ 5.5 ਰੁਪਏ ਜਮ੍ਹਾਂ ਕਰਾ, ਜੇ 1 ਰੁਪਈਆ 50 ਪੈਸੇ ਵੀ ਲੈਣੇ ਆ ਤਾਂ ਵੀ 4 ਲੱਖ ਨਹੀਂ ਮਿਲਦਾ, ਕਿਉਂ ਪਹਿਲਾਂ ਖਜ਼ਾਨੇ ਜਮ੍ਹਾਂ ਕਰਾ ਕੇ ਦਿਖਾ। ਦੇਖੋ ਕਿੰਨੀ ਵੱਡੀ ਨਿੱਕੀ ਜੀ ਗੱਲ ਪਿੱਛੇ ਇੰਨਾ ਕੰਮ ਰੁਕ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਹੋ, ਆਪੇ ਬੀਜੋ ਆਪੇ ਖਾਓ। ਧਿਆਨ ਰੱਖੋ ਬੀਜਣ ਵੇਲੇ, ਅੱਖਾਂ ਨਾਲ ਜਦ ਬੀਜਦੇ ਹੈ ਪਰਤ੍ਰ ਰੂਪ ਨਾ ਪੇਖਿਆ ਨੇਤਰ, ਜਾਂ ਕੰਨਾਂ ਨਾਲ ਬੀਜਦੇ ਹੈ ਚੁਗਲੀਆਂ ਸੁਣਦੇ ਨਿੰਦਾ ਸੁਣਦੇ ਹੈ, ਜਾਂ ਮੂੰਹ ਨਾਲ ਕਿਸੇ ਨਿੰਦਾ ਕਰਦੇ ਹੈ ਵੀ ਬੀਜ ਰਹੇ ਹੁੰਦੇ ਆਪਾਂ, ਉਦੋਂ ਸੋਚ ਕੇ ਚੁਗਲੀ ਕਰਿਓ, ਸੋਚ ਕੇ ਨਿੰਦਾ ਕਰਿਓ, ਕਿਤੇ ਐਵੇਂ ਫਸ ਜਾਓ ਫਿਰ ਇਹਦਾ ਫਲ ਖਾਣਾ ਪੈ ਗਿਆ। ਦ੍ਰੋਪਦੀ ਨੇ ਮਾੜੀ ਜਿਹੀ ਗਲਤੀ ਕੀਤੀ ਸੀ, ਜਦ ਜਾ ਕੇ ਦੁਰਯੋਧਨ ਪਾਣੀ 'ਚ ਡਿੱਗਿਆ ਉਹਦੇ ਮਹਿਲਾਂ 'ਚ, ਉਹ ਪਤਾ ਨਹੀਂ ਸੀ ਲੱਗਦਾ ਪਾਣੀ ਹੈ ਕਿ ਫਰਸ਼ ਹੈ, ਇੰਨੇ ਸੋਹਣੇ ਫਰਸ਼ ਹੁੰਦੇ ਸੀ, ਤਾਂ ਜਦ ਡਿੱਗ ਪਿਆ ਹੱਸ ਪੀ ਉੱਤੇ ਖੜੀ ਸੀ, ਕਹਿੰਦੇ ਅੰਨੇ ਦਾ ਪੁੱਤ ਅੰਨਾ ਹੀ ਰਿਹਾ, ਹੁਣ ਦੱਸੋ ਐਡਾ ਵੱਡਾ ਰਾਜਾ ਉਹਨੂੰ ਐਂ ਕਹਿ ਦੇਣਾ। ਉਹਨੂੰ ਗੁੱਸਾ ਆ ਗਿਆ, ਉਹ ਦ੍ਰੋਪਦੀ ਨੇ ਮੂੰਹ ਨਾਲ ਬੀਜ ਲਿਆ ਆਪਣਾ। ਜਦੋਂ ਆਪਾਂ ਕਿਸੇ ਨੂੰ ਗਾਲ ਕੱਢਦੇ ਹਾਂ ਉਦੋਂ ਬੀਜ ਹੀ ਰਹੇ ਹੁੰਦੇ ਆਪਾਂ, ਫਿਰ ਜਦ ਥੱਪੜ ਪੈਂਦਾ ਆਪੇ ਹੀ ਖਾਓ, ਫਿਰ ਥੱਪੜ ਵੀ ਮੂੰਹ ਪੈ ਜਾਂਦਾ, ਜੇ ਕਤਲ ਕਰਦਾ ਤੇ ਫਾਂਸੀ ਮਿਲ ਜਾਂਦੀ। ਇਹ ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਦੇਖੋ ਵੀ ਆਪੇ ਬੀਜੋ ਤੇ ਆਪੇ ਹੀ ਖਾਓ, ਬੀਜੋ ਫਿਰ ਸਾਰੇ ਮਿਲ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਆਪੇ ਬੀਜੀ ਜਾਓ, ਵਾਹਿਗੁਰੂ 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 ਕਰੀ ਜਾਓ। ਮਹਾਰਾਜ ਦਾ ਫਲ ਕਦੋਂ ਮਿਲੇਗਾ? ਕਹਿੰਦੇ ਅੱਜ ਤੋਂ 40 ਸਾਲ ਨੂੰ ਜਾਊਂਗਾ। ਜਦ ਤੂੰ ਜਾਏਗਾ ਨਾ ਦੁਨੀਆਂ ਚੋਂ, ਜਾਂ ਜ਼ਿੰਦਗੀ ਤੇ ਬੁਢੇਪਾ ਤੇਰਾ ਆਵੇਗਾ, ਇਹ ਨਾਮ ਦਾ ਫਲ ਤੈਨੂੰ ਮੈਂ ਬੁਢੇਪੇ ਚ ਦਊਂਗਾ। ਜਦੋਂ ਤੈਨੂੰ ਲੋਕ ਕਹਿਣਗੇ ਬਾਬਾ ਪਰੇ ਹਟ, ਬਾਬਾ ਤੈਨੂੰ ਉਦੋਂ ਨਾਮ ਦਿਆਂਗਾ, ਤੈਨੂੰ ਨਾਮ ਦਾ ਆਸਰਾ ਦਿਆਂਗਾ, ਤੈਨੂੰ ਮੈਂ ਪਾਲਾਂਗਾ ਨਾਮ ਦੇ ਨਾਲ, ਉਦੋਂ ਤੇਰਾ ਬੀਜਿਆ ਹੋਇਆ ਨਾਮ ਹਰਾ ਉਦੋਂ ਹੋ ਜਾਏਗਾ, ਪ੍ਰਲੋਕ ਚ ਹਰਾ ਹੋ ਜਾਏਗਾ। ਜਿਹੜੇ ਮਹਾਰਾਜ ਨਾਮ ਜਪਦੇ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਹੋ ਜਾਂਦਾ, ਨਾਨਕ ਹੁਕਮੀ ਆਵ ਹੋ ਜਾਓ। ਉਹਨਾਂ ਨੂੰ ਹੁਕਮੀ ਪਰਮੇਸ਼ਰ ਹੁਕਮ ਕਰ ਦਿੰਦੇ ਨੇ ਕਿ ਆਓ ਜਾਓ, ਬਸ ਜੰਮੀ ਜਾਓ ਮਰੀ ਜਾਓ, ਜੰਮੀ ਜਾਓ ਮਰੀ ਜਾਓ, ਇਹ ਕੰਮ ਕਰੀ ਜਾਓ। क्योंकि वह हुक्म ही अकाल पुरख के हुक्म आते ने उन्होंने भला हों नहीं तो जिन्हों पर कृपा कर देंगे ने वो हुक्मी अकाल पुरख के हुक्म संगत विच आवो जाओ भाई आओ जाओ गुरमुख आवे जाए निसंग गुरमुख निसंग आओ सवेरे आजो रात आजो दुपहरे आजो शाम आजो जद जी करदा चले जाओ कोई रुकावट नहीं गुरमुखां नूं संगत विच सचखंड दे विच आउणा जाना बिल्कुल कोई रुकावट नहीं पर मनमुखां नूं इत्थे आवो जावो नहीं वह तो उधर आवो जावो जूनां बनाईआं तुहाडे लई कदे किसे जून विच कदे किसे जून विच कदे किसे जून विच भटकदे फिरो इउं महाराज कह रहे पुन्नी पापी जिहड़े ने इहनां तों निर्लेप रह के एक नाम का आसरा लैके अपने जीवन नूं सफला करो नाम का ही आसरा वड्डा है भरिए मत पापा कै संग ओ धोपै नावा कै रंग वाहे गुरु वाहे गुरु वाहे गुरु वाहे गुरु चर्चा करते हुए बख्शिश कर रहे ने सो महाराज सच्चे पातशाह कहिंदे सधारण तौर ते तुहानूं दस्या कि पाणी नाल जे कोई भी चीज है हाथ पैर आदक लिबड़ जांदे ने पाणी नाल धो लो सो एक मलीनता सूखम रूप विच है कैसी साखी ते प्रमाण राही श्रवण करदे हां धन गुरु नानक देव महाराज सृष्टि तारद्या होया जगन्नाथपुरी वल जा जाके जंगलों वल बैठ गए शशोत होए ने मदानिया धुर की बाणी आई है भाई कीर्तन करिए शब्द पढ़ रहे ने एक बघियाड़ तुरिया जा रहा मरदाना देख रहा सारा कौतक क्यों एक समुद्र के किनारे मुड़दा बंदा पिया उन्हें जाके वो पैर सूंघे फिर हाथ सूंघिया फिर मत्था सारा कुछ सूंघ सूंघा के फिर बघियाड़ वापस मुड़ गया उन्हें नहीं खादा उन्हें मरदाना महाराज नूं बाद विच कहण लग्या महाराज मैं अज एक अजीब कौतक देखिया एक मास खाण वाला जानवर मास छड़ देवे खावे ना यह किवें हो सकता गुरु नानक देव जी कह रहे मरदानिया वो बघियाड़ दे कन्नां विच गुरु की बाणी का कीर्तन पै गया बघियाड़ नूं यह सोझी हो आई है कि जे मैं अपना खाना कुदरत वालों लिखिया खाना भी है तो अपवित्र नहीं खाता उस बंदे दे पैर सूंघे ने वो बंदे दे पैर कदे सत्संग वाल नहीं गए वह कहिंदा छड्डो परे मुरदार नूं की खाणा एक तां वो गुरमुख प्यारे ने जिहड़े शरीर छड्ड जाण तां वी लोक उहनां नूं पवित्र मानदे ने कि ऐसियां रूहां फेर नहीं आउंदियां फिर इहने हथ सूंघे वो बंदे ने कदे कोई सेवा ही नहीं सी कीती हथां नूं भी नहीं खादा मत्था सूंघिया मत्था कदे टेकिया ही नहीं साधु महात्मा नूं संगत च गया नहीं वह भी नहीं खादा फिर उहदा हिरदा सूंघिया जदों हिरदा भी नहीं उहदा हिरदे च नाम ही है नहीं इस करके उहदे शरीर नूं सारे नूं ही अपवित्र जाण के वह छड्ड के चलिया गया इउं बंदे दे जिहड़े ने इह महाराज कहिंदे भरिया है हथ हथ जे भर जाण पापां नाल कतल करके गुनाह करके बिन सेवा त्रिग हथ पैर होर नेहफल करनी महाराज दसवें पातशाह ने कहा जल लियाओ भाई जल छकना है सेवादार किते पासे सी एक अमीर घर का लड़का गुरसिख बनया होया सुंदर सोहना भज के हथ धो के चंगी तरह बाटा ਲੋਹੇ ਦੇ ਬਾਟੇ ਵਿੱਚ ਮਹਾਰਾਜ ਛਕਦੇ ਜਲ, ਲੋਹੇ ਦਾ ਬਾਟਾ ਭਰ ਕੇ ਲੈ ਕੇ ਆਇਆ ਸਰਬਲੋਹ ਦਾ। ਸਤਿਗੁਰੂ ਮਹਾਰਾਜ ਨੇ ਜਲ ਪਕੜ ਲਿਆ, ਕਹਿੰਦੇ ਤੇਰੇ ਹੱਥ ਬੜੇ ਸੋਹਣੇ ਆ ਬੱਚਾ, ਅਰੇ ਇਹਨਾਂ ਹੱਥਾਂ ਨਾਲ ਸੇਵਾ ਕੀਤੀ ਹੈ। ਕਹਿੰਦੇ ਮਹਾਰਾਜ ਅਮੀਰ ਮਾਂ ਬਾਪ ਦੇ ਬੱਚੇ ਆ, ਨੌਕਰ ਚਾਕਰ ਰੱਖੇ ਹੋਏ ਨੇ, ਅੱਜ ਜ਼ਿੰਦਗੀ ਚ ਪਹਿਲੀ ਵਾਰ ਬਾਟਾ ਭਰ ਕੇ ਜਲ ਦਾ ਆਪ ਜੀ ਨੂੰ ਹੀ ਪਕੜਾਇਆ ਹੈ। ਮਹਾਰਾਜ ਨੇ ਉਹ ਪਾਣੀ ਉੱਥੇ ਡੋਲ ਦਿੱਤਾ, ਕਹਿੰਦੇ ਇਹੋ ਜਿਹੇ ਕੋਹੜੀ ਹੱਥਾਂ ਤੋਂ ਪਾਣੀ ਨਹੀਂ ਪੀਣਾ ਸੀ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ ਉਹ ਹੱਥ ਪਵਿੱਤਰ ਨਹੀਂ ਹੋ ਸਕਦੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹੱਥ ਮਾੜੇ ਕੰਮ ਕਰ ਕਰਕੇ ਅਪਵਿੱਤਰ ਹੋ ਗਏ ਨੇ, ਜਿਨ੍ਹਾਂ ਨੇ ਬੜੇ ਮਾੜੇ ਕੰਮ ਕੀਤੇ ਨੇ, ਇਹਨਾਂ ਹੱਥਾਂ ਨਾਲ ਪਤਾ ਹੀ ਹੁੰਦਾ ਸਾਰਿਆਂ ਨੂੰ ਵੀ ਕੀ ਮਾੜੇ ਕੰਮ ਕਰਦੇ ਬੰਦੇ, ਇਹਨਾਂ ਹੱਥਾਂ ਨਾਲ ਕੀ ਨਹੀਂ ਕਰਦਾ ਇਨਸਾਨ। ਇਹ ਹੱਥ ਫਿਰ ਭਰ ਜਾਂਦੇ ਨੇ ਸੂਖਮ ਮੈਲ ਦੇ ਨਾਲ, ਜਿਹੜੀ ਉਹ ਫਿਰ ਮੈਲ ਉਤਰਦੀ ਨਹੀਂ ਹੈ। ਭਰੀਏ ਹੱਥ ਪੈਰ, ਫਿਰ ਪੈਰ ਜਿਹੜੇ ਨੇ ਉਹ ਸੰਗਤ ਵੱਲ ਜਾ ਕੇ ਮੈਲ ਨਾਲ ਭਰ ਜਾਂਦੇ ਨੇ। ਬਘਿਆੜ ਨੇ ਪੈਰ ਸੁੰਘੇ ਨੇ, ਪਰ ਕਹਿੰਦਾ ਇਹ ਤਾਂ ਕਦੇ ਸਤਸੰਗ ਵੱਲ ਹੀ ਨਹੀਂ ਗਏ, ਨਹੀਂ ਤਾਂ ਜਿਹੜੇ ਆਮ ਤਾਂ ਆਪਾਂ ਕਹਿੰਦੇ ਆਓ ਜੀ ਸਤਸੰਗ ਜੀ ਚਰਨ ਪਾਓ ਸਾਡੇ ਘਰ, ਆਓ ਪਿਆਰਿਓ ਚਰਨ ਪਾਓ, ਕਦੇ ਕਿਸੇ ਸ਼ਰਾਬੀ ਨੂੰ ਵੀ ਕਿਹਾ ਡਿੱਗਦਾ ਜਾਂਦਾ ਆ ਭਾਈ ਸਾਡੇ ਚਰਨ ਪਾ, ਕਿਉਂਕਿ ਤੇਰੇ ਤਾਂ ਚਰਨ ਹੀ ਨਹੀਂ ਹੈਗੇ, ਤੂੰ ਤਾਂ ਪੈਰ ਆਪਣੇ ਖਰੌੜੇ ਬਣਾ ਲਏ, ਇਸ ਕਰਕੇ ਇਹ ਤੇਰੇ ਪੈਰ ਪੂਜਣ ਯੋਗ ਨਹੀਂ। ਇੱਕ ਗਰੀਬ ਜਿਹਾ ਬੰਦਾ ਹੋਵੇ ਸੰਗਤ ਵਿੱਚ ਰੋਜ਼ ਜਾਣ ਵਾਲਾ, ਉਹਨੂੰ ਵੀ ਆਪਾਂ ਕਹਿੰਦੇ ਹਾਂ ਭਾਈ ਆ ਜਾ ਸਾਡੇ ਘਰ ਚਰਨ ਪਾ, ਕਿਉਂ ਤੇਰੇ ਚਰਨ ਮਹਾਨ ਨੇ, ਤੈਨੂੰ 35 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ, 35-40 ਸਾਲ ਕਈਆਂ ਗੁਰਮੁਖਾਂ ਨੂੰ ਇੱਥੇ ਸੇਵਾ ਕਰਦਿਆਂ ਨੂੰ ਬਿਨਾਂ ਨਾਗਾ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਇਹ ਪ੍ਰੇਮੀ ਨੂੰ ਆਪਾਂ ਘਰ ਲੈ ਕੇ ਜਾਣਾ, ਇਹਦੇ ਪੈਰ ਪਵਿੱਤਰ ਨੇ, ਇਹਦੇ ਹੱਥ ਪਵਿੱਤਰ ਨੇ, ਪਰ ਅਪਵਿੱਤਰ ਹੱਥ ਤੇ ਅਪਵਿੱਤਰ ਹੋ ਚੁੱਕੇ ਪੈਰ, ਤਨ ਹੁੰਦਾ ਅੰਤਸ਼ਕਰਨ, ਅੰਦਰੋਂ ਮਾੜੇ ਖਿਆਲਾਂ ਨਾਲ ਅੰਤਸ਼ਕਰਨ ਮੈਲਾ ਹੋਇਆ ਪਿਆ। ਦੇਹ ਜਿਹੜਾ ਸਾਰੀ ਦੇਹ ਹੈ ਸਰੀਰ ਹੈ ਇਹ ਵੀ ਮੈਲਾ ਹੋਇਆ ਪਿਆ, ਕੁਛ ਵੀ ਪਵਿੱਤਰ ਨਹੀਂ ਇਸ ਇਨਸਾਨ ਦਾ। ਸੋ ਮਹਾਰਾਜ ਕਹਿੰਦੇ ਨੇ ਭਾਈ ਜਦੋਂ ਇਹ ਸਾਰੀਆਂ ਹੱਥ ਪੈਰ ਤਨ ਦੇਹ ਅਪਵਿੱਤਰ ਹੋ ਜਾਂਦੇ ਨੇ, ਹੁਣ ਤਾਂ ਚਲੋ ਜ਼ਮਾਨਾ ਹੋਰ ਤਰ੍ਹਾਂ ਦਾ ਆ ਗਿਆ, ਥੋੜ੍ਹੀ ਚਿਰ ਦੀ ਗੱਲ ਹੈ 20-30 ਸਾਲ ਪਹਿਲਾਂ, ਮਰਿਆਦਾ 'ਚ ਤਾਂ ਹੁਣ ਵੀ ਲਿਖਿਆ ਪਰ ਹੁਣ ਕੋਈ ਮੰਨੇ ਵੀ ਤਾਂ। ਸੋ ਜਦ ਕਦੇ ਇੱਕ ਵਾਰ ਅਸੀਂ ਪੰਜਾਂ ਪਿਆਰਿਆਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਕੀਰਤਨ ਦੇ ਸੇਵਾ ਲੱਗੀ, ਬੇਧਿਆਨੇ ਤੁਰੇ ਜਾਈਏ, ਹੁਣ ਥੱਲੇ ਤੁਹਾਨੂੰ ਪਤਾ ਗੰਦਗੀ ਹੁੰਦੀ, ਆਹ ਤਾਂ ਹੁਣ ਜਿਹਾ ਰਿਵਾਜ਼ ਚੱਲਿਆ ਝਾੜੂ ਅੱਗੇ ਅੱਗੇ ਮਾਰਨ ਦਾ। ਮੈਂ ਮਹਾਂਪੁਰਸ਼ਾਂ ਨੂੰ ਆ ਕੇ ਬੇਨਤੀ ਕੀਤੀ, ਮੈਂ ਕਿਹਾ ਵੀ ਹੁਣ ਸੇਵਾ ਤਾਂ ਤੁਸੀਂ ਪੰਜਾਂ ਪਿਆਰਿਆਂ ਲਾਈ ਹੈ ਨੰਗੇ ਚਰਨੀ, ਪਰ ਮੇਰਾ ਪੈਰ ਰਸਤੇ ਵਿੱਚ ਇੱਕ ਮਾੜੀ ਚੀਜ਼ ਨੂੰ ਲੱਗ ਗਿਆ, ਕਿਸੇ ਨੇ ਸਿੱਟੇ ਹੋਈ ਸੀ ਜਗਤ ਜੂਠ, ਉਹਨੂੰ ਪੈਰ ਲੱਗ ਗਏ, ਦੱਸੋ ਹੁਣ ਤਾਂ ਪੰਜਾਂ ਪਿਆਰਿਆਂ ਲੱਗੇ ਹੋਏ ਕੀ ਕਰੀਏ। ਮਹਾਂਪੁਰਖ ਕਹਿੰਦੇ ਪੁਰਾਣੇ ਸਮੇਂ ਵਿੱਚ ਜੇ ਕਿਸੇ ਦਾ ਹੱਥ ਜਾਂ ਪੈਰ ਤੰਬਾਕੂ ਆਦਿਕ ਨੂੰ ਲੱਗ ਜਾਂਦਾ ਸਿੰਘ ਦਾ, ਸਾਰੇ ਵਸਤਰ ਧੋਂਦਾ ਸੀ, ਉਹ ਕੇਸੀ ਇਸ਼ਨਾਨ ਕਰਦਾ ਸੀ, ਫਿਰ ਸ੍ਰੀ ਹਰਿਮੰਦਰ ਸਾਹਿਬ ਸਿੰਘ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ। ਕਿਸੇ ਨੇ ਪੁੱਛਣਾ ਕਿੱਥੇ ਚੱਲਿਆ, ਕਹਿੰਦੇ ਪਵਿੱਤਰ ਹੋਣ ਚੱਲਿਆ, ਉਦੋਂ ਫਿਰ ਹਰਿਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਪਵਿੱਤਰ ਮੰਨਦੇ ਸੀ ਆਪਣੇ ਆਪ ਨੂੰ। ਇਹ ਪਹਿਲਾਂ ਮਰਿਆਦਾ ਰਹੀ ਹੈ ਪਰ ਹੁਣ ਨਹੀਂ ਹੈ, ਹੁਣ ਤਾਂ ਸਾਰੇ ਜਾਣੇ ਉਦਾਂ ਹੀ ਬਸ ਜਿਵੇਂ ਜੀ ਕਰਦਾ। ਇਸ ਪ੍ਰਕਾਰ ਜੇ ਅਸੀਂ ਬੱਸਾਂ ਵਿੱਚ ਵੀ ਸਫ਼ਰ ਕਰਦੇ ਸੀ ਉਦੋਂ ਤੱਕ ਜਥੇ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕਦਾ ਸਿੰਘ ਜਦ ਤੱਕ ਉਹ ਸਾਰੇ ਕੱਪੜੇ ਨਹੀਂ ਧੋਂਦਾ, ਕੇਸੀ ਇਸ਼ਨਾਨ ਨਹੀਂ ਕਰਦਾ, ਗਾਤਰਾ ਨਹੀਂ ਧੋਂਦਾ, ਕਿਉਂਕਿ ਕਹਿੰਦੇ ਬੱਸ ਵਿੱਚ ਸਫ਼ਰ ਕਰਕੇ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨਾਲ ਟੱਚ ਹੋਇਆ, ਅੰਦਰ ਨਹੀਂ ਸੀ ਵਾੜਦੇ ਉਦੋਂ ਤੱਕ, ਪਹਿਲਾਂ ਕੇਸੀ ਇਸ਼ਨਾਨ ਕਰਕੇ ਆ ਬਈ, ਕਿਉਂ ਥਾਂ ਥਾਂ ਦੇ ਉੱਤੇ ਲੋਕ। ਇਸ ਪ੍ਰਕਾਰ ਹੈ ਕਿ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਕਹਿੰਦੇ ਹਾਂ ਉਹਨੂੰ ਜਾਂ ਤੁਸੀਂ ਮਖੌਲ ਕਰਦੇ ਸੰਸਾਰ ਦੇ ਲੋਕ,
ਜੇ ਅਸੀਂ ਕਹਿੰਦੇ ਹਾਂ ਜਿਹੜੇ ਆ ਛਿੱਲਰ ਜੇ ਨੇ ਇੱਕ ਰੁਪਈਏ ਵਾਲੇ, ਦੋ ਰੁਪਈਏ, ਪੰਜ ਰੁਪਏ, ਵੀ ਇਹ ਬਹੁਤ ਜੂਠੇ ਹੁੰਦੇ ਨੇ। ਹੁਣ ਡਾਕਟਰ ਕਹਿੰਦੇ ਨੇ ਕਿ ਇਹਦੇ ਨਾਲ ਜਿੰਨਾ ਵਾਇਰਸ ਫੈਲਿਆ, ਬਿਮਾਰੀ ਫੈਲੀ ਹੈ ਆਹ ਰੁਪਈਆਂ ਨਾਲ, ਇਹ ਬਹੁਤ ਜ਼ਿਆਦਾ ਅਪਵਿੱਤਰ ਚੀਜ਼ਾਂ ਨੇ, ਪਤਾ ਨਹੀਂ ਕਿੱਥੋਂ ਚੱਲਦੇ ਨੇ, ਕਿੱਥੇ ਪਹੁੰਚਦੇ ਨੇ, ਕਿਹਦੇ ਕਿਹਦੇ ਹੱਥ ਲੱਗਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੀ ਅਪਵਿੱਤਰਤਾ ਹੋ ਜਾਣੀ ਹੱਥਾਂ ਪੈਰਾਂ ਦੀ, ਅੰਤਸ਼ਕਰਨ ਦੀ, ਸਰੀਰ ਦੀ, ਤਨ ਮਨ ਕਰਕੇ ਅਪਵਿੱਤਰ ਹੋ ਜਾਣਾ ਹੈ, ਮਨ ਕਰਕੇ ਅਪਵਿੱਤਰ, ਬਾਣੀ ਕਰਕੇ ਅਪਵਿੱਤਰ, ਸਰੀਰ ਕਰਕੇ ਅਪਵਿੱਤਰ, ਇੰਨੀਆਂ ਸੂਖਮ ਮੈਲਾਂ ਨੂੰ ਜਿਹੜਾ ਉਤਾਰਨਾ ਉਹ ਕਿਵੇਂ ਉਤਾਰਨਾ ਹੈ? ਉਹ ਵੀ ਨਾਮ ਨਹੀਂ ਉਤਾਰਨਾ ਹੈ, ਪਾਣੀ ਧੋਤਾ ਉਤਰ ਸੁਖੇ। ਮਹਾਰਾਜ ਕਹਿੰਦੇ ਨੇ ਉਹ ਭਾਈ ਫਿਰ ਇਉਂ ਕਰੋ, ਸਾਧ ਸੰਗਤ ਰੂਪੀ ਘਾਟ ਤੇ ਜਾਓ, ਜੇ ਹੱਥ ਪੈਰ ਤਨ ਦੇ ਪਵਿੱਤਰ ਕਰਨੇ ਨੇ। ਜਿਵੇਂ ਘਾਟ ਹੁੰਦਾ ਦਰਿਆ ਦੇ ਕਿਨਾਰੇ, ਸਮੁੰਦਰ ਦੇ ਕਿਨਾਰੇ ਘਾਟ ਬਣੇ ਹੁੰਦੇ ਨੇ ਨਹਾਉਣ ਧੋਣ ਨੂੰ, ਇਸ਼ਨਾਨ ਕਰਨ ਨੂੰ, ਮਨੀਕਰਨ ਘਾਟ, ਹਰਿਦੁਆਰ ਘਾਟ, ਗੰਗਾ ਘਾਟ, ਇਹ ਬਣੇ ਹੁੰਦੇ ਹਰ ਜਗ੍ਹਾ ਦੇ ਉੱਤੇ। ਮਹਾਰਾਜ ਕਹਿੰਦੇ ਹੁਣ ਹੋਰ ਸਾਰੇ ਘਾਟ ਛੱਡ ਦਿਓ, ਸਾਧ ਸੰਗਤ ਰੂਪੀ ਘਾਟ ਤੇ ਜਾਓ, ਉੱਥੇ ਜਾ ਕਰਕੇ ਨਾਮ ਰੂਪੀ ਜਲ ਪ੍ਰਾਪਤ ਕਰੋ, ਨਿਸ਼ਚੇ ਦਾ ਪਟੜਾ ਲੈ ਕੇ ਜੁਗਤੀਆਂ ਦੀਆਂ ਮੁੱਖੀਆਂ ਮਾਰ ਕੇ ਉਸ ਸਥਾਨ ਤੇ, ਸਾਧ ਸੰਗਤ ਰੂਪੀ ਸਥਾਨ ਤੇ ਜਾ ਕੇ, ਜਾਂ ਫਿਰ ਪ੍ਰੇਮ ਦਾ ਪਾਣੀ ਪਾ ਕੇ, ਨਾਮ ਦਾ ਸਾਬਣ ਲਾ ਕੇ, ਤਾਂ ਕਿਤੇ ਜਾ ਕੇ ਆਪਣੇ ਹੱਥ ਪੈਰ ਤਨ ਦੇਹ ਪਵਿੱਤਰ ਹੋਣਾ। ਸਾਰਾ ਕੁਛ ਇੱਥੇ ਪਵਿੱਤਰਤਾ ਹੁੰਦੀ ਹੈ। ਪਵਿੱਤਰਤਾ ਇੱਕ ਇੰਨੀ ਸੂਖਮ ਚੀਜ਼ ਹੈ ਜਿਹੜੀ ਸਧਾਰਨ ਵਿਅਕਤੀ ਦੀ ਸਮਝ ਨਹੀਂ ਆ ਸਕਦੀ। ਪ੍ਰਮਾਣ ਦਿੰਦੇ ਹਾਂ, ਕੋਈ ਅੱਛੇ ਪੜ੍ਹੇ ਲਿਖੇ ਡਾਕਟਰ ਸਾਡੇ ਮਿੱਤਰ ਗੰਗਾ ਨਗਰ, ਸੋ ਉੱਥੇ ਇੱਕ ਜਗ੍ਹਾ ਦੇ ਉੱਤੇ ਇੱਕ ਪਾਣੀ ਵਾਲਾ ਡਰੰਮ ਸੀ, ਉੱਥੇ ਪਾਣੀ ਟੂਟੀ ਦਾ ਚੱਲ ਰਿਹਾ ਸੀ, ਬੜਾ ਖੁੱਲ੍ਹਾ ਬਾਥਰੂਮ ਦੇ ਵਿੱਚ, ਉੱਥੇ ਸਾਰੇ ਜਾਣੇ ਆਪਣੇ ਹੱਥ ਧੋਂਦੇ ਸੀ, ਜਿਵੇਂ ਬਾਥਰੂਮ ਦੇ ਵਿੱਚ ਅਟੈਚ ਹੀ ਹੁੰਦਾ ਸਾਰਾ ਕੁਛ, ਉੱਥੇ ਹੀ ਉੱਠਣਾ, ਉੱਥੇ ਹੀ ਹੱਥ ਧੋ ਲੈਣੇ। ਉਹ ਪਾਣੀ ਚੱਲਦਾ ਹੋਇਆ ਟੂਟੀ ਦਾ ਡਰੰਮ ਦੇ ਵਿੱਚ ਬੜਾ ਸਾਫ਼ ਸੁਥਰਾ ਸੀ, ਉਹ ਡਾਕਟਰ ਸਾਹਿਬ ਨੇ ਉਹਦੇ ਵਿੱਚ ਮੂੰਹ ਧੋਤਾ ਆਪਣਾ, ਹੱਥ ਧੋਤੇ। ਬਾਅਦ ਵਿੱਚ ਅਸੀਂ ਕਿਹਾ ਡਾਕਟਰ ਸਾਹਿਬ ਇਹ ਜਿਹੜਾ ਪਾਣੀ ਹੈ ਇਹ ਪਵਿੱਤਰ ਨਹੀਂ ਹੈ। ਉਹਨਾਂ ਦਾ ਜਵਾਬ ਸੀ ਕਹਿੰਦੇ ਸਾਫ਼ ਪਾਣੀ ਦੇਖ ਕੇ ਮੈਂ ਕਿਹਾ ਸਾਫ਼ ਹੋਣਾ ਹੋਰ ਚੀਜ਼ ਹੈ, ਪਵਿੱਤਰ ਹੋਣਾ ਹੋਰ ਚੀਜ਼ ਹੈ। ਇਉਂ ਤਾਂ ਸਾਫ਼ ਪਾਣੀ ਕਈ ਥਾਵਾਂ 'ਤੇ ਗੱਲਾਂ ਗਾਂਹ ਗਾਂਹ ਵੱਧ ਜਾਂਦੀਆਂ, ਸਾਫ਼ ਪਾਣੀ ਤਾਂ ਕਈ ਥਾਵਾਂ 'ਤੇ ਹੁੰਦਾ ਪਰ ਉਹ ਪਵਿੱਤਰ ਤਾਂ ਨਹੀਂ ਮੰਨਿਆ ਜਾਂਦਾ, ਪਵਿੱਤਰ ਜਲ ਨਹੀਂ ਉਹਨੂੰ ਮੰਨਿਆ ਜਾਂਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਜਦੋਂ ਫਰਕ ਆਪਾਂ ਨੂੰ ਮਹਿਸੂਸ ਹੋਣ ਲੱਗ ਪਿਆ ਉਦੋਂ ਗਿਆਨ ਹੋ ਜਾਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਨਾਮ ਹੈ ਉੱਥੇ ਪਵਿੱਤਰਤਾ ਹੈ, ਜਿੱਥੇ ਨਾਮ ਨਹੀਂ ਹੈ ਉੱਥੇ ਪਵਿੱਤਰਤਾ ਨਹੀਂ। ਪਾਣੀ ਜਿਹੜਾ ਹੈ ਸਾਧ ਸੰਗਤ ਰੂਪੀ ਘਾਟ ਤੇ ਆ ਕੇ ਪ੍ਰੇਮ ਦਾ ਪਾਣੀ ਪਾਓ, ਨਾਮ ਦਾ ਸਾਬਣ ਲਾ ਕੇ, ਇਹ ਜਿਹੜੀ ਖੇ ਸਵਾਹ ਲੱਗੀ ਹੋਈ ਹੈ, ਕਿਉਂਕਿ ਖੇ ਸਵਾਹ ਅੱਖਰ ਉਹਨਾਂ ਨੂੰ ਹੀ ਕਿਹਾ ਜਾਂਦਾ ਜਿਹੜੇ ਲੋਕ ਸ਼ਾਮ ਨੂੰ ਆਪਾਂ ਕਹਿੰਦੇ ਖੇ ਸਵਾਹ ਖਾ ਕੇ ਆ ਗਿਆ, ਤੰਬਾਕੂ ਹੈ, ਸ਼ਰਾਬ ਹੈ, ਆ ਜਰਦੇ ਜੇ ਹੈ, ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਹੈ, ਇੱਧਰਲੇ ਉੱਧਰਲੀਆਂ ਪਤਾ ਨਹੀਂ ਕਿੰਨਾ ਕੁਛ, ਨਾਂ ਲੈਣ ਨੂੰ ਜੀ ਨਹੀਂ ਕਰਦਾ ਜਿਹਨਾਂ ਦਾ ਸਵੇਰੇ ਸਵੇਰੇ, ਇਹ ਸਾਰੀ ਕਈ ਬੰਦੇ ਕਹਿੰਦੇ ਖੇ ਉਡਾ ਤੀ ਇਹਨੇ, ਖੇ ਸਵਾਹ ਖਾ ਕੇ ਆ ਗਿਆ, ਇਹਦੇ ਸਿਰ 'ਚ ਖੇ ਪੈ ਗਈ। ਜੇ ਕੋਈ ਕੁਕਰਮ ਕਰਕੇ ਆ ਜੇ ਕਿਸੇ ਮਾੜੇ ਥਾਂ, ਕਹਿੰਦੇ ਖਾ ਲਈ ਖੇ, ਨਹੀਂ ਹਟਿਆ ਤੂੰ, ਇਹ ਉਹ ਹੈ ਪਾਣੀ ਧੋਤਾ ਉਤਰ ਸੁੱਖੇ। ਇੱਕ ਖੇ ਦਾ ਕਿਤੇ ਇੱਕੋ ਹੀ ਅਰਥ ਨਹੀਂ ਹੈ, ਇੱਕ ਕਈ ਪ੍ਰਕਾਰ ਦੀ ਖੇ ਜਿਹੜੀ ਆਪਾਂ ਜ਼ਿੰਦਗੀ 'ਚ ਕਈ ਅਰਥਾਂ ਵਿੱਚ ਵਰਤਦੇ ਹਾਂ, ਉਸ ਖੇ ਨੂੰ ਉਤਾਰਨ ਵਾਸਤੇ ਮਹਾਰਾਜ ਕਹਿੰਦੇ ਜੇ ਭਰ ਜਾਣ ਥੋੜੇ ਹੱਥ ਮਾੜੇ ਕੰਮਾਂ ਨਾਲ ਤਾਂ ਹੱਥਾਂ ਨਾਲ ਸੇਵਾ ਕਰੋ, ਪੈਰਾਂ ਨਾਲ ਫਿਰ ਸੇਵਾ ਕੇ ਤੁਰ ਕੇ ਆਉਣਾ ਗੁਰੂ ਘਰ ਦੀ। ਦੇਖੋ ਉਹ ਪੈਰਾਂ ਨਾਲ ਲੋਕ ਮਾੜੇ ਪਾਸੇ ਤੁਰ ਕੇ ਪ੍ਰਕਰਮਾਂ ਤਾਂਹੀਓਂ ਕਰੀਆਂ ਸਰੋਵਰ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕਿ ਪੈਰ ਪਵਿੱਤਰ ਹੋ ਜਾਣ, ਹੱਥ ਪਵਿੱਤਰ ਹੋ ਜਾਣ, ਤਾਂਹੀਓਂ ਚੌਰ ਸਾਹਿਬ ਦੀ ਸੇਵਾ ਕਰੀਦੀ ਹੈ ਤੇ ਜਾ ਕੇ ਕਾਰ ਸੇਵਾ ਕਰੀਦੀ ਹੈ। ਅੰਤਸ਼ਕਰਨ ਪਵਿੱਤਰ ਕਰਨ ਲਈ ਤਾਂ ਹੀ ਉਹ ਨਾਮ ਜਪੀਦਾ, ਪੂਰੀ ਦੇਹੀ ਨੂੰ ਪਵਿੱਤਰ ਕਰਨਾ, ਮੂਤ ਪਲੀਤੀ ਕੱਪੜ ਹੋਏ ਤੇ ਇਹ ਪਹਿਲੇ ਭਾਵ ਦੇ ਵਿੱਚ ਸੀ। ਸਧਾਰਨ ਤੌਰ ਤੇ ਪਿਸ਼ਾਬ ਆਦਿਕ ਦੀ ਕਿਰਿਆ ਕਰਦਿਆਂ ਛਿੱਟਾ ਪੈ ਜਾਣਾ, ਨੁਕਸਾਨ ਇਹਦਾ ਵੀ ਬਹੁਤ ਜ਼ਿਆਦਾ। ਇੱਕ ਦੋ ਸਾਖੀਆਂ ਨੇ ਆਪਣੇ ਕੋਲੇ, ਟਾਈਮ ਨਹੀਂ ਹੈਗਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹਜ਼ੂਰ ਸਾਹਿਬ ਨੂੰ ਜਦ ਗਏ ਨੇ ਬੁਰਹਾਨਪੁਰ, ਇੱਕ ਪ੍ਰੇਤ ਨੇ ਉਹਨਾਂ ਨੂੰ ਕਿਹਾ ਸੀ ਕਿ ਅਖੰਡ ਪਾਠ ਪਵਿੱਤਰਤਾ ਨਾਲ ਕਰਾ ਦਿਓ, ਮੇਰਾ ਭਲਾ ਹੋ ਜਾਏਗਾ। ਭਾਈ ਸਾਹਿਬ ਨੇ ਕਿਹਾ ਸੀ ਨਿਸ਼ਾਨੀ, ਕਹਿੰਦੇ ਕੜਾਹ ਪ੍ਰਸ਼ਾਦ ਉੱਥੇ ਰੱਖ ਦਿਓ ਸਾਹਮਣੇ ਆਲੇ ਵਿੱਚ, ਜੇ ਉੱਥੇ ਪ੍ਰਸ਼ਾਦ ਕੌਲੀ ਵਿੱਚ ਨਾ ਹੋਇਆ ਸਮਝ ਲਓ ਮੈਂ ਲੈ ਗਿਆ, ਪਵਿੱਤਰ ਹੋ ਗਿਆ, ਮੈਂ ਚਲਿਆ ਗਿਆ। ਜੇ ਪ੍ਰਸ਼ਾਦ ਉੱਥੇ ਹੀ ਰਿਹਾ ਤਾਂ ਫਿਰ ਸਮਝ ਲਓ ਮੇਰਾ ਭਲਾ ਨਹੀਂ ਹੋਇਆ। ਪ੍ਰਸ਼ਾਦ ਅਖੰਡ ਪਾਠ ਤੋਂ ਬਾਅਦ ਉੱਥੇ ਹੀ ਪਿਆ ਰਿਹਾ। ਭਾਈ ਸਾਹਿਬ ਨੇ ਅਗਲੀ ਰਾਤ ਉਹਨੂੰ ਪੁੱਛਿਆ ਤੂੰ ਤੇਰਾ ਭਲਾ ਨਹੀਂ ਹੋਇਆ? ਕਹਿੰਦੇ ਬਸ ਇੱਕ ਪਾਠੀ ਨੇ ਤੁਹਾਡੇ ਨੇ ਗਲਤੀ ਕਰਤੀ ਤਾਂ ਨਹੀਂ ਭਲਾ ਹੋਇਆ ਮੇਰਾ। ਕਹਿੰਦੇ ਕੀ ਗਲਤੀ ਕਰਤੀ? ਕਹਿੰਦੇ ਉਹ ਪਿਸ਼ਾਬ ਦੀ ਕਿਰਿਆ ਕਰਕੇ ਆਇਆ ਜਦੋਂ ਤੋ ਬਸਤਰਾਂ ਤੇ ਛਿੱਟੇ ਪਏ ਹੋਏ ਸੀ। ਕਹਿੰਦੇ ਆਪਣੇ ਪਾਠੀਆਂ ਨੂੰ ਕਹੋ ਪਹਿਲਾਂ ਸਾਰੀ ਕਿਰਿਆ ਕਰਕੇ ਇਸ਼ਨਾਨ ਕਰਕੇ ਸਿੱਧੇ ਰੌਲ ਤੇ ਬੈਠਣ ਆ ਕੇ, ਕੋਈ ਕਿਰਿਆ ਨਾ ਕਰਨ ਤਾਂ ਮੇਰਾ ਭਲਾ ਹੋਵੇਗਾ। ਇਸੇ ਤਰ੍ਹਾਂ ਹੀ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਸ਼ ਜਾਂ ਹਜ਼ੂਰ ਸਾਹਿਬ ਗਏ, ਉਹ ਦੂਸਰੇ ਰਸਤੇ ਗਏ ਸੀ ਹਿਸਾਰ ਵਾਲੇ ਪਾਸਿਓਂ। ਉੱਥੇ ਵੀ ਇੱਕ ਬੜੀ ਵੱਡੀ ਬਿਲਡਿੰਗ ਸੀ, ਪੁਰਾਣੀ ਖੰਡਰ ਜਿਹਾ, ਉੱਥੇ ਵੀ ਉਹਨਾਂ ਨੂੰ ਪ੍ਰੇਤ ਮਿਲਿਆ ਸੀ। ਕਹਿੰਦਾ ਮੇਰਾ ਭਲਾ ਕਰ ਦਿਓ। ਉੱਥੇ ਬਿਲਕੁਲ ਇਹੀ ਗੱਲ ਵਰਤੀ ਸੀ, ਪ੍ਰੇਤ ਕਹਿੰਦਾ ਤੁਹਾਡੇ ਪਾਠੀ ਸਿੰਘ ਨੇ ਅਪਵਿੱਤਰਤਾ ਕਰਤੀ, ਰੌਲ ਤੇ ਜਾ ਕੇ ਉਵੇਂ ਬੈਠ ਗਿਆ। ਆਪਾਂ ਕਹਿੰਦੇ ਲਓ ਜੀ ਹੱਥ ਧੋਣ ਦੀ ਕੀ ਲੋੜ ਹੈ, ਪੈਰ ਧੋਣ ਦੀ ਕੀ ਲੋੜ ਹੈ, ਆ ਸਰਦੀਆਂ ਆ ਜਾਣਗੀਆਂ ਲੋਕ ਪੈਰ ਨਹੀਂ ਧੋਂਦੇ। ਮੈਂ ਕਹਿੰਦਾ ਇੱਥੇ ਪੈਰ ਧੋ ਲਓ, ਇਹ ਸੌਖੇ ਆ, ਚਾਹੇ ਜਿੰਨੀ ਮਰਜ਼ੀ ਠੰਡ ਲੱਗੇ ਸੁੰਨ ਹੋ ਜਾਣ, ਪਰ ਜਿਹੜੀ ਉਹਦੇ ਅਵਜਾਨੇ 'ਚ ਸਜ਼ਾ ਮਿਲਦੀ ਉਹ ਬਾਹਲੀ ਭੈੜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਭਾਈ ਅਪਵਿੱਤਰ ਹੋ ਜਾਵੇ ਤਾਂ ਵੱਖਰੀ ਗੱਲ, ਮੂਤ ਪਲੀਤੀ ਕੱਪੜ ਹੋਏ ਦਾ ਅੰਤਰੀ ਭਾਵ ਹੈ, ਜੇ ਵਿਕਾਰਾਂ ਦੇ ਨਾਲ ਸਰੀਰ ਰੂਪੀ ਕੱਪੜਾ ਅਪਵਿੱਤਰ ਹੋ ਜਾਵੇ, ਇੱਥੇ ਨੇ ਵਿਕਾਰ ਲੈਣੇ ਨੇ, ਸੰਕੇਤੀ ਅਰਥ ਹੁੰਦੇ ਨੇ, ਦੇ ਸਾਬੂਣ ਲਈਆ ਉਹ ਧੋਏ, ਫਿਰ ਨਾਮ ਦਾ ਸਾਬਣ ਲੈ ਕੇ ਆਪਣੀ ਦੇਹੀ ਨੂੰ ਪਵਿੱਤਰ ਕਰ ਲਓ। ਜੇ ਵਿਕਾਰਾਂ ਕਰਕੇ ਦੇਹੀ ਅਪਵਿੱਤਰ ਹੋ ਜਾਵੇ ਤਾਂ ਆਪਣੀ ਦੇਹੀ ਨੂੰ ਕਈ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ